ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਮੁਆ ਜੀਵਨ ਕੀ ਬਿਦਨਾਹੇ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਨ ਪਦਵੀ ਪਾਹੇ ਇਹੋ ਜਗਤ ਮਮਤਾ ਮੁਆ ਜੀਵਨ ਕੀ ਬਿਦਨਾਹੇ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਨ ਪਦਵੀ ਪਾਹੇ ਓਏ ਸਦਾ ਸਦਾ ਜਨ ਜੀਵਤੀ ਜੋ ਹਰ ਚਰਨੀ ਚਿਤ ਲਾਹੇ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੇ ਓਏ ਸਦਾ ਸਦਾ ਜਨ ਜੀਵਤੀ ਜੋ ਹਰ ਚਰਨੀ ਚਿਤ ਲਾਹੇ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਵਿਰਾਜਮਾਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਤਾ ਦੇ ਯੋਗ ਹੋ ਜੋ ਆਪ ਜੀ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਹਾਨ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਮਹਿਮਾ ਦੇ ਮਾਲਕ ਤੀਸਰੇ ਗੁਰਦੇਵ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਗੁਜਰੀ ਦੀ ਵਾਰ ਦੇ ਵਿੱਚ ਜੋ ਧੁਨ ਹੈ ਸਿਕੰਦਰ ਬਿਰਾਹਮ ਕੀ ਵਾਰ ਕੀ ਧੁਨੀ ਗਾਉਣੀ ਇਸ ਦੀ ਮਹਾਰਾਜ ਜੀ ਨੇ ਰਾਗੀਆਂ ਨੂੰ ਢਾਡੀਆਂ ਨੂੰ ਹਦਾਇਤ ਕੀਤੀ ਹੈ। ਸਾਧ ਸੰਗਤ ਜੀ ਇਹ ਸਿਕੰਦਰ ਅਤੇ ਬਿਰਾਹਮ ਦੋ ਸੂਰਮੇ ਹੋਏ ਹਨ। ਬਿਰਾਹਿਮ ਜਿਹੜਾ ਸੀ ਸੂਰਮਾ ਵੀ ਤਾਂ ਸੀ ਪਰ ਨਾਲ ਦੀ ਨਾਲ ਇਹ ਵਿਭਚਾਰੀ ਵੀ ਸੀ। ਕਿਸੇ ਦੀ ਲੜਕੀ ਨਵੀਂ ਵਿਆਹੀ ਆਉਣੀ ਇਸ ਨੇ ਆਪਣੀ ਵਾਸ਼ਨਾ ਦੀ ਪੂਰਤੀ ਕਰਨੀ ਉਸਨੂੰ ਘਰ ਦੇ ਵਿੱਚ ਮੰਗਵਾਉਣਾ, ਐਸੇ ਵਿਚਾਰ ਇਹ ਕਰਿਆ ਕਰਦਾ ਸੀ। ਇੱਕ ਵਾਰੀ ਇੱਕ ਬ੍ਰਾਹਮਣ ਆਪਣੀ ਪੁੱਤਰੀ ਨੂੰ ਲੈ ਕੇ ਸਿਕੰਦਰ ਦੇ ਕੋਲ ਚਲਿਆ ਗਿਆ ਕਿ ਵੀ ਮੈਨੂੰ ਇਸ ਦੇ ਜ਼ੁਲਮ ਤੋਂ ਬਚਾਉਣਾ ਕਰੋ। ਬਿਰਾਹਿਮ ਨੂੰ ਉਸਨੇ ਆਖਿਆ ਕਿ ਬਿਰਾਹਿਮ ਜੋ ਸੀ ਉਸਨੇ ਸਿਕੰਦਰ ਨੂੰ ਆਖਿਆ ਕਿ ਮੇਰੇ ਚੋਰ ਮੇਰੇ ਹਵਾਲੇ ਕਰ ਦਿਓ। ਸਿਕੰਦਰ ਆਖਣ ਲੱਗਾ ਕਿ ਤੂੰ ਐਸੇ ਜ਼ੁਲਮ ਕਰਨੇ ਬੰਦ ਕਰ ਦੇ, ਵਰਨਾ ਤੈਨੂੰ ਮੇਰੇ ਨਾਲ ਯੁੱਧ ਕਰਨਾ ਪਵੇਗਾ। ਆਮ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਕਹਿ ਦਿੱਤਾ ਜਾਂਦਾ ਹੈ, ਤਕੜੇ ਦਾ ਸੱਤੀ ਵੀ ਸੌ ਹੋਇਆ ਕਰਦਾ ਹੈ। ਹਕੀਕਤ ਇਹ ਹੈ ਕਿ ਸੱਤੀ ਵੀ ਸੌ ਨਹੀਂ ਹੁੰਦਾ, ਪੰਜ ਵੀਹਾਂ ਦੇ ਨਾਲ ਹੀ ਸੌ ਬਣਦਾ ਹੈ। ਪਰ ਇੱਕ ਜ਼ੁਲਮ ਜਬਰ ਕਰਨ ਵਾਲਿਆਂ ਦੀ, ਇੱਕ ਧੱਕੇਸ਼ਾਹੀ ਕਰਨ ਵਾਲਿਆਂ ਦੀ ਗੱਲ ਕੀਤੀ ਜਾਂਦੀ ਹੈ। ਜਿਹੜਾ ਤਾਂ ਅੱਗੋਂ ਤਕੜੇ ਹੁੰਦੇ ਹਨ ਉਹ ਫਿਰ ਦੱਸ ਦਿੰਦੇ ਹਨ ਵੀ ਗੁਰਮੁਖਾ ਸੱਤੀ ਵੀ ਸੌ ਨਹੀਂ ਹੁੰਦਾ, ਪੰਜ ਵੀਹਾਂ ਦਾ ਹੀ ਹੁੰਦਾ ਹੈ। ਜਿਹੜਾ ਮਾੜਾ ਹੁੰਦਾ ਹੈ ਉਹ ਦੱਬ ਜਾਂਦਾ ਹੈ। ਸਿਕੰਦਰ ਆਖਣ ਲੱਗਾ ਕਿ ਤੈਨੂੰ ਯੁੱਧ ਕਰਨਾ ਪਵੇਗਾ। ਇਹਨਾਂ ਦੋਨਾਂ ਦਾ ਬਹੁਤ ਭਾਰੀ ਘਮਸਾਨ ਦਾ ਯੁੱਧ ਹੋਇਆ, ਸਿਕੰਦਰ ਦੀ ਜਿੱਤ ਹੋਈ। ਬਿਰਾਮ ਜਿਹੜਾ ਵਾਸ਼ਨਾ ਗ੍ਰਸਤ ਵਿਅਕਤੀ ਸੀ ਇਸ ਦੀ ਹਾਰ ਹੋਈ। ਸਿਕੰਦਰ ਨੇ ਇਸ ਨੂੰ ਪਕੜ ਲਿਆ, ਇਹਨੇ ਆਪਣੀ ਭੁੱਲ ਗਲਤੀ ਦੀ ਮੁਆਫ਼ੀ ਮੰਗੀ, ਆਖਿਆ ਵੀ ਅੱਗੋਂ ਵਾਸਤੇ ਮੈਂ ਐਸੇ ਬੁਰੇ ਕਰਮ ਤਿਆਗ ਦਿਆਂਗਾ, ਮੈਨੂੰ ਇੱਕ ਵਾਰੀ ਮੇਰੀ ਜਾਨ ਬਖਸ਼ੀ ਕੀਤੀ ਜਾਵੇ। ਸਿਕੰਦਰ ਨੇ ਇਸ ਨੂੰ ਛੱਡ ਦਿੱਤਾ, ਹਦਾਇਤ ਦੇ ਕੇ ਤਾੜਨਾ ਕਰਕੇ ਵੀ ਜੇ ਅੱਗੋਂ ਤੋਂ ਬੰਦਾ ਬਣ ਜਾਵੇਗਾ ਫਿਰ ਤੈਨੂੰ ਛੱਡ ਦੇਨੇ ਆ। ਉਸ ਦੇ ਉੱਪਰ ਢਾਡੀਆਂ ਨੇ ਵਾਰ ਗਾਉਣਾ ਕੀਤੀ ਹੈ। ਉਸ ਦੀ ਜੋ ਧੁਨ ਹੈ ਉਹ ਸਤਿਗੁਰਾਂ ਨੇ ਉਸ ਧੁਨ ਦੇ ਉੱਪਰ ਢਾਡੀ ਸਿੰਘਾਂ ਨੂੰ, ਰਾਗੀ ਸਿੰਘਾਂ ਨੂੰ ਇਸ ਗੁਜਰੀ ਕੀ ਵਾਰ ਨੂੰ ਗਾਉਣ ਦੀ ਹਦਾਇਤ ਕੀਤੀ ਹੈ। ਸਤਿ ਸੰਗਤ ਜੀ, ਇੱਕ ਪ੍ਰਸੰਗ ਆਉਂਦਾ ਹੈ, ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਵਕਤ ਮਾਲਵੇ ਦੀ ਧਰਤੀ ਦੇ ਵਿੱਚ ਵਿਚਰ ਰਹੇ ਸਨ, ਮਹਾਰਾਜ ਜੀ ਨੇ ਤੀਰ ਮਾਰ ਕੇ ਇੱਕ ਘੋਗੜ ਨਾਮ ਦੇ ਪੰਛੀ ਦਾ ਸ਼ਿਕਾਰ ਕੀਤਾ, ਉਸ ਦਾ ਉਧਾਰ ਕੀਤਾ। ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਇਸ ਨੂੰ ਮਾਰ ਕੇ ਕੀ ਲਾਭ ਹੋਇਆ? ਮਹਾਰਾਜ ਆਖਣ ਲੱਗੇ, ਹੈਗਾ ਤਾਂ ਇਹ ਪਿਛਲੇ ਸਮੇਂ ਦੌਰਾਨ ਸਿੱਖ ਸੀ, ਪਰ ਨਾਲ ਦੀ ਨਾਲ ਇਹ ਵਿਭਚਾਰੀ ਵੀ ਸੀ। ਲੰਬਾ ਚੌੜਾ ਪ੍ਰਸੰਗ ਆਉਂਦਾ ਹੈ ਸੂਰਜ ਪ੍ਰਕਾਸ਼ ਦੇ ਵਿੱਚ, ਕਿਉਂਕਿ ਕਈ ਵਾਰੀ ਸਾਡੇ ਵਿੱਚੋਂ ਅਸੀਂ ਚੰਗੇ ਕਰਮ ਵੀ ਕਰੀ ਜਾਂਦੇ ਹਾਂ, ਮਾੜੇ ਵੀ ਕਰੀ ਜਾਂਦੇ ਹਾਂ। ਡਬਲ ਮੈਂਡਡ ਜਦ ਹੋ ਜਾਂਦਾ ਹੈ ਨਾ, ਫਿਰ ਇਸ ਜਨਮ ਦੇ ਵਿੱਚ ਤਾਂ ਮੁਕਤੀ ਹੋ ਨਹੀਂ ਸਕਦੀ ਹੈ। ਫਿਰ ਕਿਧਰੇ ਕੋਈ ਕਾਂ ਕੁੱਤਾ ਬਣ ਜਾਂਦਾ ਹੈ, ਕਿਧਰੇ ਇਸ ਤਰ੍ਹਾਂ ਦੀਆਂ ਟੇਢੀਆਂ ਜੂਨੀਆਂ ਦੇ ਵਿੱਚ ਪੈ ਜਾਂਦੇ ਹਾਂ, ਫਿਰ ਸਤਿਗੁਰੂ ਜੀ ਦਇਆ ਦੇ ਘਰ ਦੇ ਵਿੱਚ ਆ ਕੇ ਉਧਾਰ ਕਰ ਦਿੰਦੇ ਹਨ। ਮਹਾਰਾਜ ਆਖਣ ਲੱਗੇ, ਇਹ ਪਿਛਲੇ ਜਨਮ ਦੇ ਵਿੱਚ ਵਹਿਸ਼ੀ ਵਿਅਕਤੀ ਸੀ, ਵਾਸ਼ਨਾ ਗ੍ਰਸਤ ਵਿਅਕਤੀ ਸੀ, ਔਰ ਇਸ ਨੂੰ ਸੌ ਜਨਮ ਹੋ ਗਏ ਹਨ। ਮਰਦਾ ਹੈ ਫਿਰ ਘੋਗੜ ਬਣ ਜਾਂਦਾ ਹੈ, ਮਰਦਾ ਹੈ ਫਿਰ ਘੋਗੜ ਬਣ ਜਾਂਦਾ ਹੈ, ਬਾਰ ਬਾਰ ਇਸੇ ਜੂਨੀ ਦੇ ਵਿੱਚ ਹੀ ਭਟਕ ਰਿਹਾ ਹੈ। ਜਦ ਇੱਕ ਵਾਰੀ ਸੁਰਤ ਕਿਧਰੇ ਅਟਕ ਜਾਂਦੀ ਹੈ ਫਿਰ ਅਟਕੀ ਰਹਿੰਦੀ ਹੈ। ਉਹਨਾਂ ਅਟਕਾਂ ਨੂੰ ਇਹ ਵਿੱਚੋਂ ਸਤਿਗੁਰੂ ਜੀ ਹੀ ਕੱਢ ਸਕਦੇ ਹਨ, ਹੋਰ ਕੋਈ ਨਹੀਂ ਕੱਢ ਸਕਦਾ। ਮਹਾਰਾਜ ਜੀ ਦੇ ਪਾਵਨ ਗੁਰਬਾਣੀ ਦੇ ਵਿੱਚ ਬਾਬਾ ਤਰਲੋਚਨ ਜੀ ਦੇ ਬਚਨ ਵੀ ਆਉਂਦੇ ਹਨ ਭਗਤ ਸਾਹਿਬ ਜੀ ਦੇ, ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਨ ਵਲ ਵਲ ਅਵਤਰੈ। ਪੂਰੇ ਸ਼ਬਦ ਦੇ ਵਿੱਚ ਬਾਰ ਬਾਰ ਬਾਬਾ ਜੀ ਨੇ ਵਲ ਵਲ ਸ਼ਬਦ ਵਰਤਿਆ ਹੈ। ਇਹ ਵਲ ਵਲ ਦਾ ਭਾਵ ਹੈ ਕਿ ਇੱਕ ਵਾਰੀ ਜਿਹੜੀ ਜੂਨੀ ਦੇ ਵਿੱਚ ਪੈ ਗਿਆ, ਇਹ ਨਹੀਂ ਵੀ ਇੱਕ ਵਾਰੀ ਜੂਨੀ ਭੋਗ ਲਈ ਤਾਂ ਬਸ ਹੋ ਗਈ, ਮੁੜ ਮੁੜ ਕੇ ਉਸੀ ਜੂਨੀ ਦੇ ਵਿੱਚ ਹੀ ਭਟਕਦਾ ਰਹਿੰਦਾ ਹੈ, ਫਿਰ ਮਰਦਾ ਹੈ ਉਸੀ ਟੇਢੀ ਮੇਢੀ ਜੂਨੀ ਦੇ ਵਿੱਚ, ਫਿਰ ਉਸੇ ਜੂਨੀ ਦੇ ਵਿੱਚ। ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ ਸੋ ਰਹੋ ਵਿਚਾਰ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਲੜੀਵਾਰ ਸਾਨੂੰ ਸਮਝਾ ਰਹੇ ਹਨ, ਆਓ ਪਿਆਰ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਕੀ ਵਾਰ ਮਹੱਲਾ ਤੀਜਾ, ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਜਰੀ ਦੀ ਵਾਰ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਪਹਿਲਾ ਸ਼ਬਦ ਹੈ। ਸਿਕੰਦਰ ਅਤੇ ਬਿਰਾਹਮ ਜਿਹੜੇ ਦੋ ਸੂਰਮੇ ਹਨ, ਉਹਨਾਂ ਨੇ ਜਿਵੇਂ ਯੁੱਧ ਕੀਤਾ, ਉਹਨਾਂ ਦੀ ਜਿਹੜੀ ਵਾਰਤਾ ਢਾਡੀਆਂ ਨੇ ਗਾਈ, ਉਸ ਨੂੰ ਗਾਉਣ ਦੀ ਜਿਸ ਤਰ੍ਹਾਂ ਹਦਾਇਤ ਕੀਤੀ ਗਈ ਹੈ ਉਸ ਧੁਨੀ ਦੇ ਵਿੱਚ ਇਹ ਸ਼ਬਦ ਮਹਾਰਾਜ ਜੀ ਨੇ ਇਹ ਵਾਰ ਉਚਾਰਨ ਕੀਤੀ ਹੈ। ਸਭ ਤੋਂ ਪਹਿਲੇ ਪਾਤਸ਼ਾਹ ਜੀ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਮੰਗਲ ਕਰਦੇ ਹਨ। ਉਹ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਪ੍ਰਾਪਤੀ ਦਾ ਸਾਧਨ ਦੱਸਦੇ ਹਨ। ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ।
ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਹਿਲਾ ਸਲੋਕ ਹੈ।
ਇਹੋ ਜਗਤ ਮਮਤਾ ਮੁਆ ਜੀਵਨ ਕੀ ਬੇਦਨਾਹੀ।
ਮਹਾਰਾਜ ਜੀ ਸਮਝਾਉਂਦੇ ਹਨ ਕਿ ਇਹ ਜਗਤ ਮੋਹ ਮਮਤਾ ਦੇ ਵਿੱਚ, ਇਸ ਦੀ ਪਕੜ ਦੇ ਵਿੱਚ, ਇਸ ਦੀ ਅਪਣਾਤ ਦੇ ਵਿੱਚ ਫਸਿਆ ਹੋਇਆ ਹੈ, ਮਮਤਾ ਦੇ ਵਿੱਚ ਮਰਿਆ ਹੋਇਆ ਹੈ। ਸਿੱਧੇ ਲਫਜ਼ ਵਰਤੇ ਹਨ, ਪਿੰਡਾਂ ਦੇ ਵਿੱਚ ਇਹ ਸ਼ਬਦ ਵਰਤੇ ਜਾਂਦੇ ਹਨ, ਫਲਾਣਾ ਬੰਦਾ ਤਾਂ ਹੰਕਾਰ ਦੇ ਵਿੱਚ ਮਰਿਆ ਹੀ ਪਿਆ ਹੈ, ਫਲਾਣਾ ਤਾਂ ਤ੍ਰਿਸ਼ਨਾ ਦੇ ਵਿੱਚ ਮਰਿਆ ਹੀ ਪਿਆ ਹੈ, ਫਲਾਣਾ ਤਾਂ ਵਾਸ਼ਨਾ ਦੇ ਵਿੱਚ ਗਰਕੀ ਹੋਇਆ ਪਿਆ ਹੈ, ਮਰਿਆ ਹੀ ਪਿਆ ਹੈ। ਮਹਾਰਾਜ ਜੀ ਕਹਿੰਦੇ ਇਹ ਜੀਵ ਜਿਹੜੇ ਹਨ ਜਗਤ ਦੇ, ਮੋਹ ਮਮਤਾ ਦੇ ਵਿੱਚ, ਪਕੜ ਦੇ ਵਿੱਚ, ਅਪਣਾਤ ਦੇ ਵਿੱਚ ਇਹ ਜਗਤ ਮਰਿਆ ਪਿਆ ਹੈ। ਇਹ ਜੀਵਨ ਕਿਹੜੇ ਢੰਗ ਦੇ ਨਾਲ ਜੀਵਣਾ ਹੈ, ਇਸ ਦੀ ਇਸ ਨੂੰ ਸਮਝ ਨਹੀਂ ਹੈ, ਵਿਧੀ ਨਹੀਂ ਹੈ, ਤਰੀਕਾ ਨਹੀਂ ਹੈ ਵੀ ਸੁਖੀ ਜੀਵਨ ਕਿਵੇਂ ਬਤੀਤ ਕੀਤਾ ਜਾ ਸਕਦਾ ਹੈ। ਜੀਵਨ ਜੁਗਤ ਬਾਰੇ ਇਸ ਨੂੰ ਕੁਝ ਵੀ ਗਿਆਨ ਨਹੀਂ।
ਗੁਰ ਕਾ ਭਾਣਾ ਜੋ ਚਲਾ ਤਾਂ ਜੀਵਨ ਪਦਵੀ ਪਾਹੇ।
ਜੀਵਨ ਜੁਗਤ, ਜੀਵਨ ਦੀ ਅਸਲ ਪਦਵੀ ਇਸ ਨੂੰ ਤਾਂ ਹੀ ਮਿਲੇਗੀ ਜੇਕਰ ਇਹ ਗੁਰੂ ਵਾਲਾ ਬਣੇ, ਗੁਰੂ ਦੇ ਹੁਕਮ ਦੇ ਵਿੱਚ ਚੱਲੇ, ਗੁਰੂ ਦੇ ਭਾਣੇ ਦੇ ਵਿੱਚ ਚੱਲੇ, ਗੁਰੂ ਦੀਆਂ ਰਹਿਤਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਵੇ। ਫਿਰ ਹੀ ਇਸ ਨੂੰ ਅਸਲ ਜੀਵਨ ਦੀ ਪ੍ਰਾਪਤੀ ਹੋਵੇਗੀ। ਜੇਕਰ ਗੁਰਮਤ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰੇ,
ਓਏ ਸਦਾ ਸਦਾ ਜਨ ਜੀਵਤੀ ਜੋ ਹਰ ਚਰਨੀ ਚ ਤੁਲਾਹੇ।
ਓ ਗੁਰਮੁਖ ਪਿਆਰੇ, ਸਦਾ ਦਾ ਹੀ ਆਤਮਕ ਜੀਵਨ ਪ੍ਰਾਪਤ ਕਰ ਲੈਂਦੇ ਹਨ, ਕਦੇ ਆਤਮਕ ਮੌਤ ਨਹੀਂ ਆਉਂਦੀ ਹੈ। ਜਿਹੜੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਆਪਣਾ ਚਿੱਤ ਜੋੜਦੇ ਹਨ। ਸਾਧ ਸੰਗਤ ਜੀ, ਸੇਵਾ ਪੰਥੀ ਮਹਾਂਪੁਰਸ਼ਾਂ ਦੇ ਵਿੱਚੋਂ ਇੱਕ ਸੰਤ ਸਹਿਜ ਰਾਮ ਜੀ ਹੋਏ ਹਨ। ਕਿਸਰੇ ਹੋਰ ਸਾਧੂ ਨੇ ਉਹਨਾਂ ਨੂੰ ਪ੍ਰਸ਼ਾਦਾ ਵਰਜਿਆ। ਉਹਨਾਂ ਨੇ ਬਹੁਤ, ਜਿਵੇਂ ਦੱਸਿਆ ਹੈ ਨਾ ਗੁਰਮਤ ਦੇ ਵਿੱਚ ਵੀ, ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਬਿਲਕੁਲ ਅਲਪ ਜਿਹਾ ਥੋੜ੍ਹਾ ਜਿਹਾ ਭੋਜਨ ਛਕਿਆ, ਬੜੇ ਬੜੇ ਪਦਾਰਥ ਬਣੇ ਸਨ। ਦੂਸਰਾ ਸਾਧੂ ਆਖਣ ਲੱਗਾ, ਮਹਾਂਪੁਰਸ਼ੋ, ਇਹ ਇੰਨੇ ਪਦਾਰਥ ਬਣੇ ਹਨ, ਤੁਸੀਂ ਤਾਂ ਬਹੁਤ ਸੂਖਮ ਜਿਹਾ, ਬਹੁਤ ਅਲਪ ਜਿਹਾ ਛਕਿਆ ਹੈ। ਮਹਾਂਪੁਰਸ਼ ਨਾ ਆਪਣੇ ਤੇ ਘਟਾ ਕੇ ਦੂਸਰਿਆਂ ਨੂੰ ਸਿੱਖਿਆ ਦਿਆ ਕਰਦੇ ਹਨ। ਆਖਣ ਲੱਗੇ, ਮੈਨੂੰ ਅਜੇ ਅਸਲ ਜੀਵਨ ਦੀ ਪ੍ਰਾਪਤੀ ਨਹੀਂ ਹੋਈ ਹੈ, ਅਜੇ ਮੈਂ ਕਿਲੇ ਨੂੰ ਜਿੱਤਿਆ ਨਹੀਂ ਹੈ। ਅਜੇ ਕਹਿੰਦੇ ਮੈਂ ਕਿਲੇ ਨੂੰ ਘੇਰਾ ਪਾਇਆ ਹੋਇਆ ਹੈ, ਗੜ੍ਹ ਨੂੰ ਘੇਰਾ ਪਾਇਆ ਹੋਇਆ ਹੈ। ਜੇਕਰ ਕਿਲੇ ਦੇ ਉੱਪਰ ਜਿੱਤ ਪ੍ਰਾਪਤ ਕਰਨੀ ਹੋਵੇ, ਨਾਲੇ ਉਸ ਨੂੰ ਸਾਜੋ ਸਮਾਨ ਭੇਜਿਆ ਜਾਵੇ, ਗੋਲੀ ਸਿੱਕਾ ਵੀ ਭੇਜਿਆ ਜਾਵੇ, ਪਦਾਰਥ ਵੀ ਅੰਦਰ ਭੇਜੀ ਦੇ ਹੀ ਜਾਣ, ਫਿਰ ਕਿਲ੍ਹਾ ਕਿਵੇਂ ਫਤਿਹ ਹੋਵੇਗਾ। ਇਸ ਕਰਕੇ ਤਤੀਸ਼ਾ ਦੇ ਸਮੇਂ ਦੇ ਵਿੱਚ, ਅਭਿਆਸ ਦੇ ਸਮੇਂ ਦੇ ਵਿੱਚ ਸਾਵਧਾਨਤਾ ਦੇ ਨਾਲ ਇਸ ਤਰ੍ਹਾਂ ਦਾ ਜੀਵਨ ਜਿਹੜੇ ਹਨ ਉਹ ਅਭਿਆਸੀ ਪੁਰਸ਼ ਬਣਾਇਆ ਕਰਦੇ ਹਨ। ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ, ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੈ ਨੇੜ ਨਾ ਜਾਵੈ, ਹਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੈ, ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੈ, ਹਉ ਤਿਸ ਘੋਲ ਘੁਮਾਇਆ ਥੋੜਾ ਸਮੈਂ ਥੋੜਾ ਹੀ ਖਾਵੈ, ਹਉ ਤਿਸ ਘੋਲ ਘੁਮਾਇਆ ਸਤਿਗੁਰ ਕਾ ਉਪਦੇਸ਼ ਘੁਮਾਵੈ, ਗੁਰਮੁਖ ਸੋਈ ਸਹਿਜ ਸਮਾਵੈ। ਅੱਗੋਂ ਉਹ ਸਾਧੂ ਮਹਾਤਮਾ ਆਖਣ ਲੱਗੇ ਕਿ ਮਹਾਂਪੁਰਸ਼ੋ, ਅਸਲ ਵਿੱਚ ਤੁਸੀਂ ਵੀ ਕਿਲੇ ਨੂੰ ਜਿੱਤਿਆ ਹੀ ਹੋਇਆ ਹੈ। ਇਹ ਐਸੀ ਕਿਰਿਆ ਤੁਸੀਂ ਤਾਂ ਬਣਾਈ ਹੈ ਵੀ ਦੂਸਰੇ ਲੋਕ ਵੀ ਸਿੱਖਿਆ ਲੈ ਸਕਣ। ਮਹਾਂਪੁਰਸ਼ ਆਪਣੇ ਆਪ ਨੂੰ ਜੇ ਕਾਮੀ, ਕ੍ਰੋਧੀ, ਲੋਭੀ, ਹੰਕਾਰੀ ਆਖਦੇ ਹਨ, ਇਹਦਾ ਇਹ ਮਤਲਬ ਨਹੀਂ ਹੁੰਦਾ ਵੀ ਸੱਚੀ ਮੁੱਚੀ ਉਹ ਔਗਣਾਂ ਦੇ ਵਿੱਚ ਭਰੇ ਹੋਏ ਹੁੰਦੇ ਹਨ। ਕਾਮੀ, ਕ੍ਰੋਧੀ, ਚਾਤੁਰੀ, ਬਾਜੀ, ਗਰਬੇ, ਕਾਮ, ਨਿੰਦਾ ਕਰਤੇ ਜਨਮ ਸਿਰਾਨੋ, ਕਬੂ ਨਾ ਸਿਮਰਿਓ ਰਾਮ। ਇਹ ਸਾਡੇ ਵਰਗਿਆਂ ਨੂੰ ਸਿੱਖਿਆ ਦੇਣ ਵਾਸਤੇ ਐਸੇ ਬਚਨ ਵਰਤਦੇ ਹਨ ਵੀ ਇਹਨਾਂ ਨੂੰ ਵੀ ਸਿੱਖਿਆ ਮਿਲ ਸਕੇ, ਮਤ ਮਿਲ ਸਕੇ। ਸੋ ਜੀਵਨ ਪਦਵੀ ਤਾਂ ਹੀ ਮਿਲਦੀ ਹੈ ਜੇਕਰ ਗੁਰੂ ਦੀ ਮਤ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਜਾਵੇ, ਫਿਰ ਹੀ ਅਸਲ ਜੀਵਨ ਦੀ ਪ੍ਰਾਪਤੀ ਹੋਇਆ ਕਰਦੀ ਹੈ। ਉਹ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿੱਤ ਲਾਏ, ਜਿਹੜੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਆਪਣਾ ਚਿੱਤ ਜੋੜਦੇ ਹਨ। ਫਿਰ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਭਾਈ ਸਾਹਿਬ, ਭਾਈ ਵੀਰ ਸਿੰਘ ਜੀ ਦੇ ਬਚਨ ਆਉਂਦੇ ਹਨ, ਕਹਿੰਦੇ ਜਿਹੜਾ ਭੌਰਾ ਹੈ ਉਹ ਅੱਠੇ ਪਹਿਰ ਕਮਲ ਦੇ ਉੱਪਰ ਨਹੀਂ ਬੈਠਾ ਰਹਿੰਦਾ ਹੈ, ਕਦੇ ਬੈਠਦਾ ਹੈ ਕਦੇ ਫਿਰ ਉੱਡਦਾ ਹੈ, ਪਰ ਕਹਿੰਦੇ ਉਹ ਦੂਰ ਨਹੀਂ ਜਾਂਦਾ ਹੈ, ਲਾਗੇ ਲਾਗੇ ਉਹਦੇ ਚੱਕਰ ਕੱਢਦਾ ਰਹਿੰਦਾ ਹੈ, ਲਾਗੇ ਲਾਗੇ ਭੀਂ ਭੀਂ ਕਰਦਾ ਰਹਿੰਦਾ ਹੈ। ਗੁਰਮੁਖ ਨੇ ਵੀ ਅੱਠੇ ਪੈਰ ਕੋਈ ਸਮਾਧੀ ਨਹੀਂ ਲਾ ਕੇ ਰੱਖਣੀ ਹੁੰਦੀ ਹੈ, ਪਰ ਸਾਧ ਸੰਗਤ ਜੀ ਰਹਿਣਾ ਗੁਰੂ ਦੇ ਲਾਗੇ ਲਾਗੇ ਹੀ ਹੁੰਦਾ ਹੈ, ਲਾਗੇ ਲਾਗੇ ਹੀ ਰਹਿੰਦੇ ਹਨ, ਦੂਰ ਨਹੀਂ ਜਾਂਦੇ ਹਨ। ਹਰ ਚਰਨੀ ਚਿੱਤ ਲਾਹੇ, ਜਿਹੜੇ ਪਰਮੇਸ਼ੁਰ ਦੇ ਚਰਨਾਂ ਦੇ ਨਾਲ ਆਪਣਾ ਚਿੱਤ ਜੋੜਦੇ ਹਨ ਉਹਨਾਂ ਨੂੰ ਅਸਲ ਜੀਵਨ ਦੀ ਪ੍ਰਾਪਤੀ ਹੁੰਦੀ ਹੈ।
ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੀ।
ਉਹ ਨਦਰੀ ਨਦਰ ਕਰਨ ਵਾਲਾ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ, ਫਿਰ ਉਹ ਨਦਰ ਕਰਦਾ ਹੈ, ਜਿਹੜੇ ਲੱਗੇ ਰਹਿੰਦੇ ਹਨ, ਫਿਰ ਉਹ ਨਦਰ ਦਾ ਭਾਵ ਹੈ ਮਿਹਰ, ਮਿਹਰ ਕਰਦਾ ਹੈ, ਮਿਹਰਾਂ ਦਾ ਮੀਂਹ ਪਾ ਦਿੰਦਾ ਹੈ। ਫਿਰ ਲੱਗਾ ਰਹੋ ਮਨ, ਲੱਗਾ ਰਹੋ, ਮੇਰਾ ਮੀਂਹ ਵਸਾਵਣ ਵਾਲਾ ਆਪੇ ਉੱਠਸੀ ਮੇਰਾ ਸ਼ਉ। ਇੱਕ ਦਿਨ ਫਿਰ ਮੇਰਾ ਦਾ ਮੀਂਹ ਪਾ ਦਿੰਦਾ ਹੈ। ਉਂਜ ਘਾਲਣਾ ਕਿਸੇ ਦੀ ਬਿਰਥੀ ਨਹੀਂ ਜਾਂਦੀ ਹੈ, ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਹਾਂ, ਐਸਾ ਹੁੰਦਾ ਹੈ ਵੀ ਕਿਸੇ ਨੂੰ ਜ਼ਰਾ ਪੰਜ ਪੈਸੇ ਲਾਭ ਮਿਲ ਜਾਂਦਾ ਹੈ, ਕਿਸੇ ਨੂੰ ਦਸ ਪੈਸੇ ਮਿਲ ਜਾਂਦਾ ਹੈ, ਕਿਸੇ ਨੂੰ ਵੀਹ ਪੈਸੇ ਮਿਲ ਜਾਂਦਾ ਹੈ, ਖਾਲੀ ਕੋਈ ਨਹੀਂ ਰਹਿੰਦਾ ਹੈ, ਲਾਭ ਸਭ ਨੂੰ ਮਿਲਦਾ ਹੈ ਜਿਹੜਾ ਵੀ ਕੁਝ ਕਰਦਾ ਹੈ, ਸੇਵਾ ਸਿਮਰਨ ਸੰਗਤ ਜੋ ਵੀ ਕੋਈ ਕਰਦਾ ਹੈ, ਲਾਭ ਹਰ ਇੱਕ ਨੂੰ ਮਿਲਦਾ ਹੈ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਜਦ ਸਮਝ ਆ ਜਾਂਦੀ ਹੈ ਫਿਰ ਬੰਦਾ ਆਖਦਾ ਹੈ ਵੀ ਪੰਜ ਪੈਸੇ ਕਿਉਂ ਲਾਭ ਲੈਣਾ ਹੈ, ਦਸ ਪੈਸੇ ਕਿਉਂ ਲੈਣਾ ਹੈ, ਪੂਰਾ ਰੁਪਈਆ ਹੀ ਕਿਉਂ ਨਾ ਲੈ ਲਈਏ, ਪੂਰਾ ਪੂਰਾ ਲਾਭ ਲਈਏ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ, ਪਰਮੇਸ਼ਰ ਦੇ ਚਰਨਾਂ ਦੇ ਵਿੱਚ ਆਪਣਾ ਚਿੱਤ ਜੋੜਦੇ ਹਨ।
ਮਹੱਲਾ ਤੀਜਾ, ਨਾਨਕ ਨਦਰੀ ਮਨ ਵਸੈ ਗੁਰਮੁਖ ਸਹਿਜ ਸਮਾਹੀ।
ਗੁਰਮੁਖ ਗੁਰੂ ਦੀ ਮਤ ਨੂੰ ਲੈ ਕੇ ਆਤਮਕ ਅਡੋਲਤਾ ਦੇ ਵਿੱਚ ਟਿਕ ਜਾਂਦੇ ਹਨ, ਉਹਨਾਂ ਦੇ ਜੀਵਨ ਦੇ ਵਿੱਚ ਟਿਕਾਓ ਆ ਜਾਂਦਾ ਹੈ, ਭਟਕਣਾ ਤੋਂ ਰਹਿਤ ਹੋ ਜਾਂਦੇ ਹਨ, ਸਹਿਜ ਦੇ ਵਿੱਚ ਸਮਾ ਜਾਂਦੇ ਹਨ। ਜਦ ਕਹਿੰਦੇ ਉਹ ਪਰਮੇਸ਼ਰ ਮਿਹਰਾਂ ਦਾ ਮੀਂਹ ਪਾ ਦਿੰਦਾ ਹੈ।
ਮਹੱਲਾ ਤੀਜਾ, ਅੰਦਰ ਸਹਿਸਾ ਦੁੱਖ ਹੈ ਆਪੇ ਸਿਰ ਧੰਦਾ ਮਾਰ।
ਦੂਸਰੇ ਪੌੜੀ ਦੇ ਵਿੱਚ ਮਹਾਰਾਜ ਜੀ ਸਮਝਾਉਂਦੇ ਹਨ, ਗੁਰੂ ਅਮਰਦਾਸ ਮਹਾਰਾਜ ਜੀ ਮਨਮੁੱਖ ਦੀ ਗੱਲ ਕਰਦੇ ਹਨ, ਉਸ ਦੇ ਅੰਦਰ ਹਮੇਸ਼ਾ ਤੌਖਲਾ ਬਣਿਆ ਰਹਿੰਦਾ ਹੈ, ਫਿਕਰ ਬਣਿਆ ਰਹਿੰਦਾ ਹੈ, ਸੰਸਾ ਬਣਿਆ ਰਹਿੰਦਾ ਹੈ, ਚਿੰਤਾ ਬਣੀ ਰਹਿੰਦੀ ਹੈ। ਮਨਮੁੱਖ ਧੰਦਿਆਂ ਦੇ ਵਿੱਚ ਉਸ ਨੂੰ ਧੰਦਿਆਂ ਦੀ ਮਾਰ ਪੈਂਦੀ ਹੈ, ਉਹਦੇ ਸਿਰ ਦੇ ਉੱਪਰ ਬੋਝ ਬਣਿਆ ਰਹਿੰਦਾ ਹੈ। ਇਹ ਬੋਝ ਕਿਵੇਂ ਉਤਰ ਸਕਦਾ ਹੈ? ਜੇਕਰ ਗੁਰੂ ਦੀ ਮਤ ਨੂੰ ਪ੍ਰਾਪਤ ਕੀਤਾ ਜਾਵੇ ਤਾਂ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਹਨ, ਜੈਸੇ ਬੋਝ ਭਰੀ ਨਾਵ ਅੰਗੁਰੀ ਦੁਇ ਬਾਹਰ ਹੋਏ, ਪਾਰ ਪਰੈ ਪੂਰ ਸਭੈ ਕੁਸ਼ਲ ਬਿਹਾਤ ਹੈ। ਬੇੜੀ ਦੇ ਵਿੱਚ ਬੜਾ ਬੋਝ ਹੈ ਪਰ ਉਹਨੂੰ ਲੱਗਦਾ ਨਹੀਂ, ਫਿਰ ਵੀ ਉਹ ਹਲਕੀ ਹਲਕੀ ਹੈ, ਕਿਉਂਕਿ ਚਾਰ ਉਂਗਲਾਂ ਪਾਣੀ ਤੋਂ ਉੱਪਰ ਰਹਿੰਦੀ ਹੈ। ਭਜਨ ਕਰਕੇ, ਭਗਤੀ ਕਰਕੇ, ਸਿਮਰਨ ਕਰਕੇ ਮਨੁੱਖ ਦਾ ਜੀਵਨ ਹਲਕਾ ਹੋ ਜਾਂਦਾ ਹੈ, ਸੰਸਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦਾ ਹੈ ਪਰ ਫਿਰ ਵੀ ਹਲਕਾ ਹਲਕਾ ਮਹਿਸੂਸ ਕਰਦਾ ਹੈ, ਉਸਨੂੰ ਬੋਝ ਨਹੀਂ ਜਾਪਦਾ ਹੈ। ਮਨਮੁਖ ਦੀ ਹਾਲਤ ਦੱਸੀ ਹੈ, ਧੰਦਿਆਂ ਦੀ ਮਾਰ ਪੈਂਦੀ ਹੈ, ਧੰਦਿਆਂ ਦਾ ਬੋਝ ਉਹਦੇ ਉੱਪਰ ਲੱਦਿਆ ਰਹਿੰਦਾ ਹੈ ਹਮੇਸ਼ਾ ਹੀ।
ਦੂਜਾ ਭਾਏ ਸੁੱਤੇ ਕਬਹਿ ਨਾ ਜਾਗਹੇ, ਮਾਇਆ ਮੋਹ ਪਿਆਰ।
ਦੁਐਤ ਭਾਵ ਦੇ ਵਿੱਚ ਜਿਹੜੇ ਮੋਹ ਮਾਇਆ ਦੀ ਨੀਂਦ ਦੇ ਵਿੱਚ ਸੁੱਤੇ ਰਹਿੰਦੇ ਹਨ, ਕਦੇ ਵਾਸਤੇ ਜਾਗਦੇ ਨਹੀਂ ਹਨ। ਮੋਹ ਮਾਇਆ ਦੇ ਨਾਲ ਉਹਨਾਂ ਦੀ ਬਹੁਤ ਪਕੜ ਬਣੀ ਰਹਿੰਦੀ ਹੈ, ਪਿਆਰ ਬਣਿਆ ਰਹਿੰਦਾ ਹੈ ਹਮੇਸ਼ਾ। ਇਸੇ ਤਰ੍ਹਾਂ ਹੀ ਜੀਵਨ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈ। ਗੁਰਮੁਖ ਨਾ ਤਾਂ ਮੋਹ ਮਾਇਆ ਦੀ ਨੀਂਦ ਵਿੱਚ ਸੌਂਦੇ ਹਨ, ਪ੍ਰਤੱਖ ਨੀਂਦ ਦੇ ਵਿੱਚ ਵੀ ਉਹ ਜਾਗਦੇ ਹੀ ਰਹਿੰਦੇ ਹਨ। ਗੁਰਮੁਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ, ਕੰਨੀ ਮੁੰਦਾ ਸ਼ਬਦ ਗੁਰ, ਸੰਤਾਂ ਧੂੜ ਵਿਭੂਤ ਸੋ ਲਾਸੀ। ਹਮੇਸ਼ਾ ਜਾਗਦੇ ਰਹਿੰਦੇ ਹਨ, ਉਹ ਸੌਂਦੇ ਨਹੀਂ। ਮਨਮੁਖ ਜੋ ਹਨ ਮੋਹ ਮਾਇਆ ਦੀ ਨੀਂਦ ਦੇ ਵਿੱਚ ਸੁੱਤੇ ਰਹਿੰਦੇ ਹਨ।
ਨਾਮ ਨਾ ਚੇਤ ਹੈ, ਸ਼ਬਦ ਨਾ ਵਿਚਾਰ ਹੈ, ਇਹੋ ਮਨਮੁਖ ਕਾ ਆਚਾਰ।
ਮਨਮੁਖ ਦਾ ਆਚਾਰ ਵਿਹਾਰ ਇਸ ਤਰ੍ਹਾਂ ਦਾ ਹੈ, ਨਾਮ ਨਹੀਂ ਸਿਮਰਦੇ ਹਨ, ਨਾਮ ਦਾ ਚਿੰਤਨ ਨਹੀਂ ਕਰਦੇ ਹਨ, ਸ਼ਬਦ ਦੀ ਵਿਚਾਰ ਨਹੀਂ ਕਰਦੇ ਹਨ, ਜਿਸ ਤੋਂ ਗੁਰਮਤਿ ਦੀ ਪ੍ਰਾਪਤੀ ਹੋਣੀ ਹੈ।
ਹਰ ਨਾਮ ਨਾ ਪਾਇਆ, ਜਨਮ ਬਿਰਥਾ ਗਵਾਇਆ, ਨਾਨਕ ਜਮ ਮਾਰ ਕਰੇ ਖੁਆਰ।
ਗੁਰੂ ਵਾਲੇ ਬਣ ਕੇ ਮਨਮੁਖ ਨਾਮ ਦੀ ਪ੍ਰਾਪਤੀ ਨਹੀਂ ਕਰਦੇ ਹਨ, ਇਸ ਕਰਕੇ ਜੀਵਨ ਨੂੰ ਵਿਅਰਥ ਗਵਾ ਲੈਂਦੇ ਹਨ। ਗੁਰਮੰਤਰ ਹੀਣ ਸਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟਨੈ, ਕੂਕਰੈ ਸੂਕਰੈ ਗਰਦਬੈ ਕਾਕੈ ਸਰਪਨੈ ਤੁਲ ਖਲੈ। ਕਾਵਾਂ ਵਰਗਾ, ਕੁੱਤਿਆਂ ਵਰਗਾ, ਇਸ ਤਰ੍ਹਾਂ ਦਾ ਜੀਵਨ ਬਣਿਆ ਰਹਿੰਦਾ ਹੈ, ਜੀਵਨ ਵਿਅਰਥ ਚੱਲਿਆ ਜਾਂਦਾ ਹੈ, ਅਖੀਰ ਜਮਾਂ ਦੀ ਮਾਰ ਪੈਂਦੀ ਹੈ, ਜਮ ਮਾਰ ਕੇ ਖੁਆਰੀ ਕਰਦੇ ਹਨ, ਬੇਇੱਜ਼ਤ ਕਰਦੇ ਹਨ।
ਪੌੜੀ ਆਪਣਾ ਆਪ ਪਾਇਓ ਨਾ, ਤਦ ਹੋਰ ਨਾ ਕੋਈ।
ਜਿਸ ਵਕਤ ਪੌੜੀ ਵਿੱਚ ਮਹਾਰਾਜ ਜੀ ਸਮਝਾਉਂਦੇ ਹਨ ਵੀ ਪਰਮੇਸ਼ਰ ਨੇ ਆਪਣੇ ਆਪ ਨੂੰ ਆਪਣੇ ਆਪ ਤੋਂ ਹੀ ਪੈਦਾ ਕੀਤਾ ਹੈ, ਉਹਨੂੰ ਹੋਰ ਕੋਈ ਬਣਾਉਣ ਵਾਲਾ ਨਹੀਂ, ਔਰ ਉਸ ਵਕਤ ਕਹਿੰਦੇ ਹੋਰ ਕੋਈ ਨਹੀਂ ਸੀ।
ਮਤਾ ਮਸੂਰਤ ਆਪ ਕਰੇ, ਜੋ ਕਰੇ ਸੋ ਹੋਈ।
ਹੋਰ ਕਿਸੇ ਦੇ ਨਾਲ ਸਲਾਹ ਮਸ਼ਵਰਾ ਨਹੀਂ ਕਰਦਾ ਹੈ, ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਔਰ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਜਿਨ੍ਹਾਂ 'ਤੇ ਮਾਲਕ ਕਿਰਪਾ ਕਰਦਾ ਹੈ ਉਹੀ ਉਸ ਪਰਮੇਸ਼ਰ ਦੇ ਰਸਤੇ ਦੇ ਉੱਪਰ ਚੱਲਣ ਦੇ ਵਿੱਚ ਕਾਮਯਾਬ ਹੁੰਦੇ ਹਨ। ਵਰਨਾ ਕਰੀਬਨ ਕਰੀਬਨ ਬੰਦਾ ਜਿਹੜਾ ਹੈ ਉਹ ਨਾਸਤਿਕ ਬਿਰਤੀ ਦਾ ਬਣ ਜਾਂਦਾ ਹੈ। ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਣ ਲੱਗਿਆਂ ਪੇਚ ਇਸ ਦੇ, ਕਾਫਰ ਹੋ ਜਾਏ ਬੰਦਾ। ਜਿਨ੍ਹਾਂ 'ਤੇ ਮਾਲਕ ਕਿਰਪਾ ਕਰਦੇ ਹਨ, ਰਹਿਮਤ ਕਰਦੇ ਹਨ, ਉਹਨਾਂ ਨੂੰ ਫਿਰ ਮਾਰਗ ਦਰਸ਼ਨ ਦੇਈ ਜਾਂਦੇ ਹਨ, ਇਸ਼ਾਰੇ ਦੇਈ ਜਾਂਦੇ ਹਨ। ਉਹ ਵਾਹਿਗੁਰੂ ਪਰਮੇਸ਼ਰ ਕਿਸੇ ਦੇ ਨਾਲ ਇਸ ਤਰ੍ਹਾਂ ਕੋਈ ਸਲਾਹ ਮਸ਼ਵਰਾ ਨਹੀਂ ਕਰਦਾ, ਆਪਣੀ ਮਰਜ਼ੀ ਦਾ ਮਾਲਕ ਹੈ।
ਤਦ ਆਕਾਸ ਨਾ ਪਾਤਾਲ ਹੈ, ਨਾ ਤ੍ਰੈ ਲੋਈ।
ਉਸ ਵਕਤ ਉਹ ਕੇਵਲ ਤੇ ਕੇਵਲ ਆਪ ਹੀ ਆਪ ਹੁੰਦਾ ਹੈ, ਨਾ ਕੋਈ ਆਕਾਸ਼ ਬਣਾਉਂਦਾ ਹੈ, ਨਾ ਪਤਾਲ ਬਣਾਉਂਦਾ ਹੈ, ਤਿੰਨਾਂ ਲੋਕਾਂ ਦੇ ਵਿੱਚ ਕੋਈ ਵੀ ਵਸਤੂ ਉਸਨੇ ਬਣਾਈ ਹੋਈ ਨਹੀਂ ਹੁੰਦੀ ਹੈ।
ਤਦ ਆਪੇ ਆਪ ਨਿਰੰਕਾਰ ਹੈ, ਨਾ ਓਪਤ ਹੋਈ।
ਆਦਿ ਕਾਲ ਦੇ ਵਿੱਚ ਉਹ ਪਰਮੇਸ਼ਰ ਆਪ ਹੀ ਆਪ ਹੁੰਦਾ ਹੈ, ਕਿਸੇ ਵੀ ਚੀਜ਼ ਦੀ ਉਤਪਤੀ ਨਹੀਂ ਹੋਈ ਹੁੰਦੀ ਹੈ।
ਜੋਤ ਸੁਭਾਵ ਤਿਵੈ ਕਰੇ, ਤਿਸ ਬਿਨ ਅਵਰ ਨਾ ਕੋਈ।
ਫਿਰ ਉਤਪਤੀ ਕਰਕੇ ਵੀ ਉਹ ਵਾਹਿਗੁਰੂ ਪਰਮੇਸ਼ੁਰ ਆਪਣੀ ਮਰਜ਼ੀ ਦਾ ਮਾਲਕ ਹੀ ਹੈ। ਜੋ ਵਾਹਿਗੁਰੂ ਪਰਮੇਸ਼ੁਰ ਕਰਦਾ ਹੈ ਆਪਣੀ ਮਰਜ਼ੀ ਦੇ ਨਾਲ ਹੀ ਕਰਦਾ ਹੈ, ਜੋ ਕਰੇ ਸੋ ਹੋਈ। ਇਹ ਜਰਾ ਬਹੁਤ ਬਰੀਕ ਵਿਸ਼ਾ ਹੈ, ਗਹਿਰਾ ਵਿਸ਼ਾ ਹੈ ਸਾਧ ਸੰਗਤ ਜੀ। ਇੱਕ ਪ੍ਰੇਮੀ ਨੇ ਦਾਸ ਨੂੰ ਕਲਕੱਤੇ ਤੋਂ ਫੋਨ ਕਰਕੇ ਪੁੱਛਿਆ, ਕਹਿੰਦੇ ਆ ਪੰਕਤੀ ਦੀ ਜਰਾ ਅਰਥ ਕਰੋ। ਮਾਰੇ ਰਾਖੇ ਏਕੋ ਆਪ ਮਾਨੁਖ ਕਹਿ ਕਿਛ ਨਾਹੀਂ ਹਾਥ। ਫਿਰ ਬੰਦੇ ਦਾ ਕੀ ਦੋਸ਼ ਹੋਇਆ? ਦਾਸ ਨੇ ਗੁਰੂ ਦੀ ਮਤ ਦੇ ਅਨੁਸਾਰ ਦੱਸਿਆ ਵੀ ਸ਼ਕਤੀ ਪਰਮੇਸ਼ਰ ਦੀ ਸਾਰਿਆਂ ਦੇ ਵਿੱਚ ਵਰਤਦੀ ਹੈ। ਬਾਜਾਂ ਵਾਲੇ ਸਤਿਗੁਰਾਂ ਦੇ ਬਚਨ ਆਉਂਦੇ ਹਨ ਅਕਾਲ ਉਸਤਤ ਦੇ ਵਿੱਚ, ਗਾਹੇ ਸੂਫੀ ਗਾਹੇ ਜਾਹਦ ਗਹਿ ਕਲੰਦਰ ਮੇਸ਼ ਵੱਧ ਰੰਗ ਹਾਏ ਮੁਖਤ ਲਿਫ ਦਾਰਦ ਬੁੱਤ ਯਾਰ ਮਾਂ। ਸਾਧੂ ਦੇ ਵਿੱਚ ਵੀ ਉਹੀ ਹੈ, ਦੁਸ਼ਟ ਦੇ ਵਿੱਚ ਵੀ ਉਹੀ ਹੈ, ਸ਼ਕਤੀ ਉਸੇ ਦੀ ਵਰਤਦੀ ਹੈ। ਹਾਂ, ਜਿਹੜੇ ਸ਼ਕਤੀ ਦੀ ਦੁਰਵਰਤੋਂ ਕਰ ਲੈਂਦੇ ਹਨ ਉਹਨਾਂ ਨੂੰ ਮਾਰ ਪੈਂਦੀ ਹੈ, ਜਿਹੜੇ ਉਸ ਪਰਮੇਸ਼ੁਰ ਦੀ ਸ਼ਕਤੀ ਦੀ ਸਹੀ ਵਰਤੋਂ ਕਰਦੇ ਹਨ ਉਹ ਸਨਮਾਨੇ ਜਾਂਦੇ ਹਨ। ਫਰਕ ਇਹਨਾਂ ਹੀ ਹੈ, ਸ਼ਕਤੀ ਮਾੜਿਆਂ ਦੇ ਵਿੱਚ ਵੀ ਉਸੇ ਦੀ ਵਰਤ ਰਹੀ ਹੈ, ਚੰਗਿਆਂ ਵਿੱਚ ਵੀ ਉਸੇ ਦੀ ਹੀ ਵਰਤ ਰਹੀ ਹੈ। ਇਹਦਾ ਭਾਵ ਕੇਵਲ ਇੰਨਾ ਹੀ ਹੈ। ਇਹ ਨਹੀਂ ਵੀ ਮਾੜੇ ਕਰਮ ਕੋਈ ਕਰੀ ਜਾਵੇ ਆਖੇ ਨਹੀਂ ਜੀ ਪਰਮੇਸ਼ੁਰ ਹੀ ਮਾੜੇ ਕਰ ਰਿਹਾ ਹੈ, ਅਸੀਂ ਨਹੀਂ ਕਰ ਰਹੇ, ਐਸਾ ਨਹੀਂ ਹੈ। ਹਾਂ, ਮਾੜੇ ਲੋਕਾਂ ਦੇ ਵਿੱਚ ਸ਼ਕਤੀ ਉਸ ਦੀ ਵਰਤਦੀ ਹੈ, ਉਹਦੀ ਦੁਰਵਰਤੋਂ ਕਰਦੇ ਹਨ, ਚੰਗੇ ਲੋਕ ਉਹਦੀ ਸਹੀ ਵਰਤੋਂ ਕਰਦੇ ਹਨ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਲੜੀਵਾਰ ਸ਼ਬਦ ਵਿੱਚ ਮਹਾਰਾਜ ਜੀ ਆਪਾਂ ਨੂੰ ਸਮਝਾ ਰਹੇ ਹਨ, ਸਰਵਣ ਕਰੀਏ ਜੀ।
ਨਟ ਮਹੱਲਾ ਚੌਥਾ। ਮੇਰੇ ਮਨ ਜਪ ਹਰ ਹਰ ਨਾਮ ਮਨੇ।
ਨਟ ਰਾਗ ਦੇ ਵਿੱਚ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਹੈ। ਆਪਣੇ ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਮਹਾਰਾਜ ਜੀ ਸਮਝਾਉਂਦੇ ਹਨ ਕਿ ਹੇ ਮੇਰੇ ਮਨ, ਉਸ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਿਆ ਕਰ, ਉਸ ਨੂੰ ਜਪਿਆ ਕਰ ਉਸ ਦੇ ਨਾਮ ਨੂੰ। ਪਰ ਕਿਵੇਂ ਜਪਿਆ ਕਰ? ਮਨੇ, ਮਨ ਕਰਕੇ ਜਪਿਆ ਕਰ, ਮਨ ਜੋੜ ਕੇ ਜਪਿਆ ਕਰ। ਮਨ ਸਿਮਰਨ ਦੇ ਨਾਲ ਸ਼ੋਹ ਜਾਵੇ, ਮਨ ਨੂੰ ਸਿਮਰਨ ਦੀ ਸ਼ੋਹ ਪ੍ਰਾਪਤ ਹੋਵੇ, ਮਨ ਨੂੰ ਬਾਣੀ ਦੀ ਸ਼ੋਹ ਪ੍ਰਾਪਤ ਹੋਵੇ। ਇੱਕ ਹੁੰਦਾ ਵੀ ਉਸ ਤਰ੍ਹਾਂ ਹੀ ਬੈਠੇ ਰਹਿਣਾ, ਇੱਕ ਹੁੰਦਾ ਹੈ ਬਾਣੀ ਦੇ ਬੋਲ ਅੰਦਰ ਧੱਸਦੇ ਜਾਣੇ, ਅੰਦਰ ਵੱਸਦੇ ਜਾਣੇ, ਬਾਣੀ ਦੀ ਸ਼ੋਹ ਪ੍ਰਾਪਤ ਹੋਣੀ। ਹੁਣ ਲੋਹਾ ਹੈ ਪਾਰਸ ਦੇ ਲਾਗੇ, ਭਾਵੇਂ ਕਹਿੰਦੇ 100 ਸਾਲ ਰੱਖ ਛੱਡੋ, ਭਾਵੇਂ 1000 ਸਾਲ ਰੱਖ ਛੱਡੋ, ਉਹ ਸੋਨਾ ਨਹੀਂ ਹੁੰਦਾ ਹੈ, ਕਿਉਂਕਿ ਉਹਦੇ ਨਾਲ ਛੋਹਿਆ ਨਹੀਂ। ਮਹਾਰਾਜ ਜੀ ਨੇ ਦੱਸਿਆ ਹੈ ਗੁਰਬਾਣੀ ਦੇ ਵਿੱਚ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸ ਹੈ ਨਾ ਪਰਸੈ। ਇਸੇ ਤਰ੍ਹਾਂ ਨਾਮ ਬਾਣੀ ਕਥਾ ਕੀਰਤਨ ਇਹ ਪਾਰਸ ਦੀ ਤਰ੍ਹਾਂ ਹੈ, ਜਿਨ੍ਹਾਂ ਦਾ ਮਨ ਛੋਹ ਜਾਂਦਾ ਹੈ ਸੋਨਾ ਹੋ ਜਾਂਦੇ ਹਨ, ਕੁੰਦਨ ਹੋ ਜਾਂਦੇ ਹਨ। ਜਿਹੜੇ ਅਭਿੱਜ ਰਹਿੰਦੇ ਹਨ ਉਹ ਫਿਰ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਜੀਵਨ ਰਹਿ ਜਾਂਦਾ ਹੈ। ਮਹਾਰਾਜ ਸਮਝਾਉਂਦੇ ਹਨ, ਮਨ ਕਰਕੇ ਜਪਿਆ ਕਰ, ਮਨ ਨੂੰ ਜੋੜਨ ਦੀ ਕੋਸ਼ਿਸ਼ ਕਰਿਆ ਕਰ। ਜੋੜਨਾ ਤਾਂ ਪਰਮੇਸ਼ੁਰ ਨੇ ਹੀ ਹੈ, ਨਿਮਾਣੀ ਕੋਸ਼ਿਸ਼ ਕਰਨੀ ਹੈ ਕਿ ਮਨ ਫੁਰਨਿਆਂ ਦੇ ਵਿੱਚ ਨਾ ਜਾਵੇ, ਬਾਹਰ ਨਾ ਜਾਵੇ, ਇਕਾਗਰਤਾ ਦੇ ਨਾਲ ਜਪਿਆ ਜਾਵੇ, ਇਕਾਗਰਤਾ ਦੇ ਨਾਲ ਸੁਣਿਆ ਜਾਵੇ। ਹੇ ਮੇਰੇ ਮਨ, ਪਰਮੇਸ਼ੁਰ ਦੇ ਨਾਮ ਨੂੰ ਮਨ ਕਰਕੇ ਜਪਿਆ ਕਰ।
ਜਗਨਨਾਥ ਕਿਰਪਾ ਪ੍ਰਭ ਧਾਰੀ, ਮਤ ਗੁਰਮਤ ਨਾਮ ਬਣੇ।
ਉਹ ਜੋ ਜਗਤ ਦਾ ਨਾਥ ਮਾਲਕ ਵਾਹਿਗੁਰੂ ਪਰਮੇਸ਼ੁਰ ਹੈ, ਜਦ ਕਿਸੇ ਭਾਗਾਂ ਵਾਲੇ ਤੇ ਕਿਰਪਾ ਕਰਦਾ ਹੈ, ਫਿਰ ਉਹਨਾਂ ਦੀ ਗੁਰਮਤ ਦੇ ਅਨੁਸਾਰ ਨਾਮ ਜਪਣ ਵਾਲੀ ਮਤ ਬਣ ਜਾਂਦੀ ਹੈ, ਸਮਝ ਬਣ ਜਾਂਦੀ ਹੈ। ਗੁਰੂ ਦੀ ਮੱਤ ਨੂੰ ਲੈ ਕਰਕੇ ਫਿਰ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੇ ਹਨ।
ਰਹਾਓ
ਵਿਸ਼ਰਾਮ ਦੇ ਕੇ ਸੋਝੀ ਬਖਸ਼ਦੇ ਹਨ।
ਹਰ ਜਨ ਹਰ ਜਸ ਹਰ ਹਰ ਗਾਇਓ, ਉਪਦੇਸ਼ ਗੁਰੂ ਗੁਰ ਸੁਨੇ।
ਹਰ ਜਨ ਜੋ ਵਾਹਿਗੁਰੂ ਦੇ ਪਿਆਰੇ ਹਨ, ਉਹ ਹਰ ਜਸ ਨੂੰ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਗਾਉਣਾ ਕਰਦੇ ਹਨ, ਪਰਮੇਸ਼ਰ ਦੇ ਜਸ ਨੂੰ ਸੁਣਨਾ ਕਰਦੇ ਹਨ। ਗੁਰੂ ਗੁਰ ਸੁਨੇ, ਗੁਰੂ ਦੀ ਮੱਤ ਦੁਆਰਾ ਪਰਮੇਸ਼ਰ ਦੇ ਜਸ ਨੂੰ ਸੁਣਦੇ ਹਨ।
ਕਿਰਿ ਬਿਖ ਪਾਪ ਨਾਮ ਹਰ ਕਾਟੇ, ਜਿਵ ਖੇਤ ਕਿਰਸਾਨ ਲੁਨੇ।
ਪਰਮੇਸ਼ਰ ਦਾ ਜਸ ਕਰਨ ਦਾ, ਪਰਮੇਸ਼ਰ ਦਾ ਜਸ ਸੁਣਨ ਦਾ ਇਹ ਲਾਭ ਹੈ ਕਿ ਕਹਿੰਦੇ ਜਿਹੜੇ ਬੱਜਰ ਪਾਪ ਹਨ ਉਹ ਇੰਜ ਕੱਟੇ ਜਾਂਦੇ ਹਨ, ਜਿਸ ਤਰ੍ਹਾਂ ਕਹਿੰਦੇ ਕਿਰਸਾਨ ਖੇਤੀ ਨੂੰ ਕੱਟਦਾ ਹੈ, ਫਸਲ ਨੂੰ ਕੱਟਦਾ ਹੈ, ਕੱਟਣੇ ਸ਼ੁਰੂ ਹੋ ਜਾਂਦੇ ਹਨ। ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਜਿਹੜੇ ਵੀ ਇਸ ਰਸਤੇ ਤੇ ਚੱਲਦੇ ਹਨ, ਸਭ ਦਾ ਬੰਧਨਾਂ ਦਾ ਨਾਸ਼ ਹੁੰਦਾ ਹੈ। ਕਿਸੇ ਦਾ ਤਾਂ ਇਹ ਤੀਰ ਵਾਂਗੂ ਮਿੰਟੋ ਮਿੰਟੀ ਹੋ ਹੀ ਜਾਂਦਾ ਹੈ, ਕਈਆਂ ਦਾ ਮਝਲੀ ਚਾਲ ਦੇ ਵਿੱਚ, ਮੱਧਮ ਚਾਲ ਦੇ ਵਿੱਚ, ਕਈਆਂ ਦੀ ਚਾਲ ਬੜੀ ਸੁਸਤ ਹੁੰਦੀ ਹੈ, ਸਹਿਜੇ ਸਹਿਜੇ ਕੱਟੇ ਜਾਂਦੇ ਹਨ, ਕੱਟੇ ਸਭ ਦੇ ਜਾਂਦੇ ਹਨ। ਜਿਸ ਤਰ੍ਹਾਂ ਕਿਰਸਾਨ ਖੇਤੀ ਨੂੰ ਕੱਟਦਾ ਹੈ, ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਪਾਪਾਂ ਨੂੰ ਕੱਟਦਾ ਹੈ। ਘੋਰ ਦੁਖਿਅੰ ਅਨਕ ਹਤਿਅੰ ਜਨਮ ਦਰਿਦਰੰ ਮਹਾਂ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਇਸ ਤਰ੍ਹਾਂ ਜੀਵ ਦੇ ਜਿਹੜੇ ਪਾਪ ਹਨ ਉਹ ਕੱਟੇ ਜਾਂਦੇ ਹਨ, ਬੁਰੇ ਕਰਮ ਕੱਟੇ ਜਾਂਦੇ ਹਨ, ਫਿਰ ਦੁੱਖ ਵੀ ਕੱਟੇ ਜਾਂਦੇ ਹਨ। ਦੁੱਖ ਬੁਰੇ ਕਰਮਾਂ ਦਾ ਹੀ ਹੈ ਨਾ, ਜੇ ਬੁਰੇ ਕਰਮ ਹੀ ਨਾ ਰਹੇ, ਜੇ ਜੜ ਹੀ ਨਾ ਰਹੀ, ਫਿਰ ਰੁੱਖ ਕਿੱਥੇ ਰਹੇਗਾ, ਟਾਹਣੀਆਂ ਪੱਤੇ ਕਿੱਥੋਂ ਰਹਿਣਗੇ। ਜੇ ਮਨ ਹੀ ਸ਼ੁੱਧ ਹੋ ਗਿਆ, ਮਨ ਹੀ ਨਿਰਮਲ ਹੋ ਗਿਆ, ਫਿਰ ਦੁੱਖਾਂ ਦਾ ਉੱਥੇ ਕੀ ਕੰਮ ਹੈ, ਸਾਰੇ ਪਾਪ ਕੱਟੇ ਜਾਂਦੇ ਹਨ।
ਤੁਮਰੀ ਉਪਮਾ ਤੁਮਹੀ ਪ੍ਰਭ ਜਾਨੋ, ਹਮ ਕਹਿ ਨਾ ਸਕ ਹੈ ਹਰ ਗੁਣੇ।
ਏ ਪਰਮੇਸ਼ਰ ਜੀ, ਤੁਹਾਡੀ ਉਪਮਾ ਨੂੰ ਕੇਵਲ ਤੁਸੀਂ ਆਪ ਹੀ ਜਾਣਦੇ ਹੋ, ਅਸੀਂ ਤੁਹਾਡੇ ਗੁਣਾਂ ਨੂੰ ਕਹਿ ਨਹੀਂ ਸਕਦੇ ਹਾਂ। ਤੁਹਾਡੇ ਅਨੰਤ ਗੁਣ ਹਨ, ਬੇਅੰਤ ਗੁਣ ਹਨ, ਪੂਰਨ ਰੂਪ ਦੇ ਵਿੱਚ ਕੋਈ ਨਹੀਂ ਕਹਿ ਸਕਦਾ ਹੈ। ਹਾਂ, ਇੱਕ ਗੱਲ ਹੁੰਦੀ ਹੈ, ਜਿਹੜੇ ਪਰਮੇਸ਼ਰ ਦੇ ਗੁਣਾਂ ਨੂੰ ਕਹਿਣ ਦੀ ਨਿਮਾਣੀ ਕੋਸ਼ਿਸ਼ ਕਰਦੇ ਹਨ, ਉਹ ਫਿਰ ਗੁਣ ਕਹਿ ਗੁਣੀ ਸਮਾਵਣਿਆ, ਉਹਦੇ ਗੁਣਾਂ ਨੂੰ ਕਹਿੰਦਿਆਂ ਕਹਿੰਦਿਆਂ ਉਸ ਗੁਣੀ ਨਿਧਾਨ ਦੇ ਵਿੱਚ ਲੀਨ ਹੋ ਜਾਂਦੇ ਹਨ, ਸਮਾ ਜਾਂਦੇ ਹਨ। ਉਸ ਤਰ੍ਹਾਂ ਪਰਮੇਸ਼ਰ ਦੇ ਗੁਣ ਅਨੰਤ ਹਨ, ਬੇਅੰਤ ਹਨ।
ਜੈਸੇ ਤੁਮ ਤੈਸੇ ਪ੍ਰਭ ਤੁਮਹੀ, ਗੁਣ ਜਾਨੋ ਪ੍ਰਭ ਆਪਣੇ।
ਕਿਉਂਕਿ ਜਿਸ ਤਰ੍ਹਾਂ ਦੇ ਤੁਸੀਂ ਹੋ, ਉਸ ਤਰ੍ਹਾਂ ਦੇ ਕੇਵਲ ਤੁਸੀਂ ਆਪ ਹੀ ਹੋ। ਜਿਵੇਂ ਕੋਈ ਉਦਾਹਰਣ ਦੇਣੀ ਹੋਵੇ, ਕਹਿ ਦਿੱਤਾ ਜਾਵੇ ਵੀ ਇਹ ਸੋਨਾ ਪਿੱਤਲ ਜਿਹੜਾ ਹੈ ਸੋਨੇ ਵਰਗਾ ਹੈ, ਲੱਸੀ ਜਿਹੜੀ ਹੈ ਦੁੱਧ ਵਰਗੀ ਹੈ, ਕੁਝ ਗੁਣ ਮਿਲਦੇ ਹੁੰਦੇ ਹਨ, ਰੰਗ ਮਿਲਦਾ ਹੁੰਦਾ ਹੈ, ਢੰਗ ਮਿਲਦਾ ਹੁੰਦਾ ਹੈ, ਪਰਮੇਸ਼ਰ ਨੂੰ ਕਿਹਦੇ ਵਰਗਾ ਕਿਹਾ ਜਾਵੇ, ਗੁਰੂ ਨੂੰ ਕਿਹਦੇ ਵਰਗਾ ਕਿਹਾ ਜਾਵੇ। ਬਾਜਾਂ ਵਾਲੇ ਸਤਿਗੁਰਾਂ ਦਾ ਅਵਤਾਰ ਪੁਰਬ ਆ ਰਿਹਾ ਹੈ ਨਾ, ਪ੍ਰਕਾਸ਼ ਦਿਹਾੜਾ। ਰਾਣੀ ਮੈਣੀ ਨੇ ਆਖਿਆ ਕਿ ਮਹਾਰਾਜ ਪੁੱਤਰ ਚਾਹੀਦਾ ਹੈ, ਪਰ ਤੁਹਾਡੇ ਵਰਗਾ ਚਾਹੀਦਾ ਹੈ। ਮਹਾਰਾਜ ਰਾਣੀ ਮੈਣੀ ਦੀ ਗੋਦ ਵਿੱਚ ਜਾ ਕੇ ਬਹਿ ਗਏ। ਦੱਸ ਦਿੱਤਾ ਵੀ ਸਾਡੇ ਵਰਗਾ ਮਾਂ ਕਿੱਥੋਂ ਲੱਭੇਗੀ, ਬਾਜਾਂ ਵਾਲੇ ਵਰਗਾ ਤਾਂ ਕੇਵਲ ਬਾਜਾਂ ਵਾਲਾ ਹੀ ਹੈ, ਹੋਰ ਨਹੀਂ ਕੋਈ ਬਣ ਸਕਦਾ ਹੈ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਜਿਸ ਵਕਤ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਗੋਇੰਦਵਾਲ ਸਾਹਿਬ ਵਿਖੇ ਗੱਲ ਚੱਲੀ ਬੀਬੀ ਭਾਨੀ ਦੇ ਰਿਸ਼ਤੇ ਦੀ, ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਸੀਸ ਦੇ ਉੱਪਰ ਮਿੱਟੀ ਦੀ ਟੋਕਰੀ ਢੋ ਰਹੇ ਸਨ, ਪਰ ਚਿਹਰੇ 'ਤੇ ਜਲਾਲ ਬੜਾ, ਮਸਤੀ ਬੜੀ। ਆਖਣ ਲੱਗਾ ਪਰਿਵਾਰ ਨੇ ਆਖਿਆ ਵੀ ਦਮਾਦ ਚਾਹੀਦਾ ਹੈ, ਜੇਠੇ ਵਰਗਾ ਚਾਹੀਦਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਆਖਣ ਲੱਗੇ ਇਹਨਾਂ ਵਰਗਾ ਨਹੀਂ ਸੰਸਾਰ ਵਿੱਚ ਲੱਭ ਸਕਦਾ, ਫਿਰ ਇਹਨਾਂ ਦੇ ਨਾਲ ਹੀ ਰਿਸ਼ਤਾ ਕਰ ਦਿੰਦੇ ਹਾਂ, ਇਹਨਾਂ ਵਰਗੇ ਕੇਵਲ ਇਹੀ ਹਨ। ਸੋਢੀ ਸ੍ਰਿਸ਼ਟ ਸਕਲ ਤਾਰਨ ਕਹੋ, ਅਬ ਗੁਰ ਰਾਮਦਾਸ ਕਹੋ ਮਿਲੀ ਵਡਾਈ। ਸਾਰੀ ਸ੍ਰਿਸ਼ਟੀ ਨੂੰ ਤਾਰਨ ਦੀ ਵਡਿਆਈ ਮਿਲ ਗਈ ਮਹਾਰਾਜ ਜੀ ਨੂੰ। ਹੁਣ ਵਰਲਡ ਦੇ ਵਿੱਚ ਕੋਈ ਜੀ ਹੋਵੇਗਾ ਜਿਹਦੇ ਮਨ ਦੇ ਵਿੱਚ ਇਹ ਤਾਂਘ ਨਾ ਹੋਵੇ ਵੀ ਹਰਿਮੰਦਰ ਸਾਹਿਬ ਚੱਲੀਏ, ਇੱਕ ਵਾਰੀ ਦਰਸ਼ਨ ਕਰੀਏ। ਸਾਰੀ ਸ੍ਰਿਸ਼ਟੀ ਨੂੰ ਤਾਰਨ ਦੀ ਵਡਿਆਈ ਹੈ ਨਾ। ਇਸ ਤਰ੍ਹਾਂ ਆਖਿਆ, ਹੇ ਵਾਹਿਗੁਰੂ ਜੀ, ਹੇ ਪਰਮੇਸ਼ੁਰ, ਤੁਹਾਡੇ ਵਰਗੇ ਕੇਵਲ ਤੁਸੀਂ ਹੀ ਹੋ, ਹੋਰ ਕੋਈ ਤੁਹਾਡੇ ਵਰਗਾ ਨਹੀਂ ਬਣ ਸਕਦਾ ਹੈ। ਆਪਣੇ ਗੁਣਾਂ ਨੂੰ ਤੁਸੀਂ ਕੇਵਲ ਆਪ ਹੀ ਜਾਣਦੇ ਹੋ।
ਮਾਇਆ ਫਾਸ ਬੰਦ ਬਹੁ ਬੰਦੇ, ਹਰ ਜਪਿਓ ਖੁੱਲ ਖੁੱਲਣੇ।
ਅਸੀਂ ਸੰਸਾਰੀ ਜੀਵ ਜੋ ਹਨ, ਉਹ ਮੋਹ ਮਾਇਆ ਦੀ ਫਾਹੀ ਦੇ ਵਿੱਚ, ਬੰਧਨਾਂ ਦੇ ਵਿੱਚ ਬੱਝੇ ਰਹਿੰਦੇ ਹਨ। ਜਦ ਪਰਮੇਸ਼ਰ ਦਾ ਨਾਮ ਜਪਦੇ ਹਨ, ਫਿਰ ਉਹ ਬੰਧਨ ਜਿਹੜੇ ਹਨ ਉਹ ਖੁੱਲ ਜਾਂਦੇ ਹਨ। ਰਸਕ ਪੁਰਸ਼ਾਂ ਨੇ, ਵਿਦਵਾਨਾਂ ਨੇ, ਮਹਾਂਪੁਰਸ਼ਾਂ ਨੇ ਸਾਧ ਸੰਗਤ ਜੀ ਸੁੱਖਾਂ ਨੂੰ ਸੋਨੇ ਦੀ ਬੇੜੀ ਆਖਿਆ ਹੈ। ਬੇੜੀ ਭਾਵ ਜਿਹੜੀ ਪੈਰਾਂ ਦੇ ਵਿੱਚ, ਪੈਰਾਂ ਨੂੰ ਜਿਹਦੇ ਨਾਲ ਬੰਨਿਆ ਜਾਂਦਾ ਹੈ, ਕੈਦੀਆਂ ਨੂੰ ਜਿਹੜੀ ਪਾਈ ਜਾਂਦੀ ਹੈ, ਜਾਂ ਹੱਥਾਂ ਦੇ ਵਿੱਚ ਜਿਹੜੀਆਂ ਬੇੜੀਆਂ ਪਾਈਆਂ, ਹੱਥ ਕੜੀਆਂ ਪਾਈਆਂ ਜਾਂਦੀਆਂ ਹਨ, ਪੈਰਾਂ ਵਿੱਚ ਬੇੜੀਆਂ ਪਾਈਆਂ ਜਾਂਦੀਆਂ ਹਨ। ਸੁੱਖ ਕੀ ਹਨ? ਸੋਨੇ ਦੀ ਬੇੜੀ। ਦੁੱਖ ਕੀ ਹਨ? ਲੋਹੇ ਦੀ ਬੇੜੀ। ਸੁਖੀ ਬੰਦਾ ਵੀ ਬੱਝਿਆ ਹੋਇਆ ਹੈ, ਬੰਧਨਾਂ ਵਿੱਚ ਹੈ, ਦੁਖੀ ਬੰਦਾ ਵੀ ਬੰਧਨਾਂ ਦੇ ਵਿੱਚ ਹੈ। ਆਨੰਦ ਵਾਲਾ ਜੀਵਨ ਉਦੋਂ ਬਣੇਗਾ ਜਦ ਸੁੱਖਾਂ ਤੋਂ ਵੀ ਉੱਪਰ ਉੱਠ ਜਾਵੇਗਾ, ਦੁੱਖਾਂ ਤੋਂ ਵੀ ਉੱਪਰ ਉੱਠ ਜਾਵੇਗਾ। ਆਨੰਦ ਉਦੋਂ ਬਣੇਗਾ। ਇਹ ਨਹੀਂ ਵੀ ਜਿਹਦੇ ਕੋਲ ਪੈਸਾ ਧੇਲਾ ਬੜਾ ਹੈ ਸ਼ਾਇਦ ਬੜਾ ਸੁਖੀ ਹੋਵੇਗਾ, ਇਸ ਤਰ੍ਹਾਂ ਨਹੀਂ ਹੁੰਦਾ ਹੈ। ਵੱਡੇ ਵੱਡੇ ਜੋ ਦੀਸੈ ਲੋਕ, ਤਿਨਕੋ ਵਿਆਪੈ ਚਿੰਤਾ ਰੋਗ। ਆਮ ਬੰਦਾ ਇੰਨੇ ਫਿਕਰ ਚਿੰਤਾ ਵਿੱਚ ਨਹੀਂ ਹੋਵੇਗਾ ਜਿੰਨਾ ਵੱਡਾ ਵੱਡਾ ਰਾਜਨੀਤਿਕ, ਵੱਡਾ ਵੱਡਾ ਮਾਇਆਧਾਰੀ ਚਿੰਤਾ ਵਿੱਚ ਹੋਵੇਗਾ। ਇਹ ਮਾਇਆ ਦੇ ਬੰਧਨ ਜਿਹੜੇ ਹਨ, ਭਜਨ ਕਰਕੇ, ਸਿਮਰਨ ਕਰਕੇ ਖੁੱਲ੍ਹਦੇ ਹਨ, ਤਾਂ ਹੀ ਸੁਰਤ ਉੱਪਰ ਉੱਠਦੀ ਹੈ, ਚਿਦਾ ਆਕਾਸ਼ ਦੀਆਂ ਉਡਾਰੀਆਂ ਲੱਗਦੀਆਂ ਹਨ।
ਜਿਉਂ ਜਲ ਕੁੰਚਰ ਤਦੂ ਐ ਬਾਂਧਿਓ, ਹਰ ਚੇਤਿਓ ਮੋਖ ਮੁਖਨੇ।
ਰਾਤ ਨੂੰ ਉਦਾਹਰਣ ਮਹਾਰਾਜ ਜੀ ਦਿੰਦੇ ਹਨ, ਜਿਸ ਤਰ੍ਹਾਂ ਕਹਿੰਦੇ ਹਾਥੀ ਨੂੰ ਤੇਂਦੂਏ ਨੇ ਪਕੜ ਲਿਆ ਸੀ, ਆਪਣੀਆਂ ਤਾਰਾਂ ਦੇ ਨਾਲ ਜਕੜ ਲਿਆ ਸੀ, ਜਦ ਉਸਨੇ ਪੁਕਾਰ ਕੀਤੀ ਫਿਰ ਸੁਦਰਸ਼ਨ ਚੱਕਰ ਦੇ ਨਾਲ ਉਹਦੀਆਂ ਤਾਰਾਂ ਨੂੰ ਕੱਟ ਦਿੱਤਾ। ਇਸ ਤਰ੍ਹਾਂ ਬੰਦਾ ਜੇ ਆਪਣੇ ਆਪ ਨੂੰ ਮਹਿਸੂਸ ਕਰੇ ਵੀ ਨਹੀਂ, ਮੈਂ ਬੰਧਨਾਂ ਦੇ ਵਿੱਚ ਬੱਝਿਆ ਹੋਇਆ ਹਾਂ, ਹੇ ਪ੍ਰਭੂ ਮੇਰੇ ਬੰਧਨਾਂ ਨੂੰ ਤੂੰ ਤੋੜ, ਮੇਰੇ ਬੰਧਨਾਂ ਨੂੰ ਖੋਲ, ਮੈਨੂੰ ਆਤਮਕ ਆਨੰਦ ਦੀ ਦਾਤ ਦੇ, ਮੇਲ ਲਿਓ ਦਿਆਲ ਢਹਿ ਪਏ ਦੁਆਰਿਆ, ਰੱਖ ਲਿਓ ਦੀਨ ਦਿਆਲ ਭਰਮਤ ਬਹੁ ਹਾਰਿਆ। ਹੁਣ ਕਿਰਪਾ ਕਰਕੇ ਆਪਣੇ ਨਾਲ ਮੇਲ ਲਿਓ, ਸੰਸਾਰ ਦੇ ਮੋਹ ਮਾਇਆ ਵੀ ਇਹ ਸਿਰ ਦਾ ਬੋਝ ਹੀ ਹਨ, ਬੰਧਨ ਹੀ ਹਨ। ਇਸ ਤਰ੍ਹਾਂ ਕਹਿੰਦੇ ਫਿਰ ਮਾਲਕ ਪੁਕਾਰ ਸੁਣ ਕਰਕੇ ਐਸੇ ਜੀਵਾਂ ਦੇ, ਗੁਰਮੁਖਾਂ ਦੇ ਬੰਧਨਾਂ ਨੂੰ ਖੋਲ੍ਹ ਦਿੰਦੇ ਹਨ, ਕੱਟ ਦਿੰਦੇ ਹਨ, ਉਹਨਾਂ ਨੂੰ ਮੁਕਤੀ ਦੀ ਦਾਤ ਦੇ ਦਿੰਦੇ ਹਨ।
ਸੁਆਮੀ ਪਾਰ ਬ੍ਰਹਮ ਪਰਮੇਸ਼ਰ, ਤੁਮ ਖੋਜੋ ਜੋਗ ਜੁਗ ਨੇ।
ਕਹਿੰਦੇ ਹੇ ਵਾਹਿਗੁਰੂ ਪਰਮੇਸ਼ਰ ਜੀ, ਹੇ ਮਾਲਕ ਸੁਆਮੀ ਜੀ, ਉਹ ਪਰਮ ਈਸ਼ਵਰ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਹਨ। ਤੁਮ ਖੋਜੋ ਜੁਗ ਜੁਗ ਨੇ, ਜੁਗਾਂ ਜੁਗਾਂ ਤੋਂ ਜਿਹੜੇ ਜੀਵ ਹਨ, ਹੇ ਵਾਹਿਗੁਰੂ ਜੀ, ਤੁਹਾਡੀ ਖੋਜ ਕਰਦੇ ਆ ਰਹੇ ਹਨ, ਤੁਹਾਨੂੰ ਲੱਭਦੇ ਆ ਰਹੇ ਹਨ, ਬੜੀ ਕੋਸ਼ਿਸ਼ ਕਰਦੇ ਹਨ। ਹਾਂ, ਜਿਹੜੀ ਬਾਹਰ ਦੀ ਖੋਜ ਹੈ ਉਹਦੇ ਨਾਲ ਤਾਂ ਕਿਸੇ ਨੂੰ ਸਫਲਤਾ ਨਹੀਂ ਮਿਲਦੀ ਹੈ। ਸੋਨਾ ਲੱਭ ਸਕਦਾ ਹੈ, ਧਨ ਲੱਭ ਸਕਦਾ ਹੈ, ਪਦਾਰਥ ਲੱਭ ਸਕਦੇ ਹਨ, ਪਰ ਆਤਮਕ ਆਨੰਦ ਨਹੀਂ ਲੱਭ ਸਕਦਾ ਹੈ। ਜਿਨ ਗੁਰਮੁਖ ਖੋਜ ਟੰਡੋਲਿਆ, ਤਿਨ ਅੰਦਰੋਂ ਹੀ ਸੱਚ ਲਾਧਿਆ। ਜਿਹਨੂੰ ਆਤਮਕ ਆਨੰਦ ਲੱਭਾ, ਬਾਹਰ ਅੰਦਰੋਂ ਲੱਭਾ, ਬਾਹਰੋਂ ਕਿਸੇ ਨੂੰ ਨਹੀਂ ਲੱਭਾ। ਧਨ ਜਿੰਨਾ ਮਰਜ਼ੀ ਅਸੀਂ ਜੋੜ ਲਈਏ, ਪਦਾਰਥ ਜਿੰਨੇ ਮਰਜ਼ੀ ਇਕੱਠੇ ਕਰ ਲਈਏ, ਪਰਮਾਤਮਾ ਦੀ ਪ੍ਰਾਪਤੀ, ਸੁੱਖ ਦੀ ਪ੍ਰਾਪਤੀ ਭਾਵ ਪਰਮਾਤਮਾ ਦੀ ਪ੍ਰਾਪਤੀ ਹੈ, ਆਨੰਦ ਦੀ ਪ੍ਰਾਪਤੀ। ਜੀਵਨ ਚੱਲ ਸਕਦਾ ਹੈ, ਧਨ ਦੇ ਨਾਲ ਸੁਖੀ ਨਹੀਂ ਹੋ ਸਕਾਂਗੇ ਜਿੰਨਾ ਚਿਰ ਤੱਕ ਅੰਦਰ ਦੀ ਖੋਜ ਨਹੀਂ ਕਰਾਂਗੇ, ਅੰਤਰਮੁੱਖ ਨਹੀਂ ਹੋਵਾਂਗੇ। ਹੇ ਵਾਹਿਗੁਰੂ ਜੀ, ਜੁਗਾਂ ਜੁਗਾਂ ਤੋਂ ਪਿਆਰ ਵਾਲੇ ਅਭਿਆਸੀ ਪੁਰਸ਼ ਤੈਨੂੰ ਲੱਭਦੇ ਆ ਰਹੇ ਹਨ।
ਤੁਮਰੀ ਥਾਹ ਪਾਈ ਨਹੀਂ ਪਾਵੈ, ਜਨ ਨਾਨਕ ਕੀ ਪ੍ਰਭ ਵਡਣੇ।
ਹੇ ਵਾਹਿਗੁਰੂ ਜੀ, ਤੁਹਾਡਾ ਹੱਥ ਨਹੀਂ ਪਾਇਆ ਜਾ ਸਕਦਾ ਹੈ, ਤੁਹਾਡੀ ਥਾਹ ਨਹੀਂ ਪਾਈ ਜਾ ਸਕਦੀ ਹੈ। ਤੁਸੀਂ ਬੇਅੰਤ ਹੋ, ਪਰੇ ਤੋਂ ਪਰੇ ਹੋ। ਜਨ ਨਾਨਕ ਕੇ ਪ੍ਰਭ ਵਡਣੇ, ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸਮਝਾਉਂਦੇ ਹਨ। ਹੇ ਵਾਹਿਗੁਰੂ ਪਰਮੇਸ਼ਰ ਜੀ, ਤੁਸੀਂ ਵੱਡਿਆਂ ਤੋਂ ਵੱਡੇ ਹੋ, ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ ਸੰਸਾਰ ਦੇ ਵਿੱਚ ਜਿਹਦੀ ਉਦਾਹਰਣ ਦਿੱਤੀ ਜਾ ਸਕੇ ਵੀ ਗੁਰੂ ਇਹਦੇ ਵਰਗਾ ਹੈ ਜਾਂ ਪਰਮੇਸ਼ਰ ਇਹਦੇ ਵਰਗਾ ਹੈ। ਬਾਜਾਂ ਵਾਲੇ ਵਰਗਾ ਕੋਈ ਨਹੀਂ ਹੋ ਸਕਦਾ, ਗੁਰੂ ਨਾਨਕ ਸਾਹਿਬ ਵਰਗਾ ਕੋਈ ਨਹੀਂ ਹੋ ਸਕਦਾ, ਗੁਰੂ ਰਾਮਦਾਸ ਮਹਾਰਾਜ ਜੀ ਵਰਗੇ ਉਹ ਆਪ ਹੀ ਹਨ, ਹੋਰ ਕੋਈ ਨਹੀਂ ਹੋ ਸਕਦਾ ਹੈ, ਪਰੇ ਤੋਂ ਪਰੇ ਹੈ। ਇਸ ਕਰਕੇ ਮੂਲ ਰੂਪ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਮਨ ਸ਼ਬਦ ਦੇ ਨਾਲ ਜੋੜਨ ਵਾਸਤੇ ਬਚਨ ਕੀਤਾ ਹੈ, ਹਦਾਇਤ ਕੀਤੀ ਹੈ, ਕਿਧਰੇ ਸਾਡੇ ਮਨ ਨੂੰ ਪਰਮੇਸ਼ਰ ਦੇ ਨਾਮ ਦੀ ਛੋਹ ਮਿਲ ਜਾਵੇ, ਤਾਂ ਹੀ ਅਸੀਂ ਵੀ ਕੁੰਦਨ ਹੋ ਸਕਾਂਗੇ, ਪਾਰਸ ਹੋ ਸਕਾਂਗੇ, ਸਾਡੇ ਜੀਵਨ ਦੀ ਮੈਲ ਤਾਂ ਹੀ ਦੂਰ ਹੋ ਸਕੇਗੀ। ਸਤਿਗੁਰੂ ਜੀ ਮਿਹਰਾਮਤ ਕਰਨ, ਸ਼ਬਦ ਦੀ ਵਿਚਾਰ, ਗੁਰਮਤ ਵਿਚਾਰ ਸਾਡੇ ਜੀਵਨ ਦਾ ਹਿੱਸਾ ਬਣੇ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸਮੂਹ ਸੰਗਤ ਪ੍ਰਬੰਧਕ ਜਨਾਂ ਦਾ ਹਾਰਦਿਕ ਧੰਨਵਾਦ। ਸਾਬਤ ਸੂਰਤ ਹੋਈਏ, ਨਸ਼ਿਆਂ ਦਾ ਤਿਆਗ ਕਰੀਏ, ਅੰਮ੍ਰਿਤ ਛਕੀਏ, ਸਿੰਘ ਸੱਜੀਏ, ਨਾਮ ਬਾਣੀ ਦੇ ਨਾਲ ਜੁੜੀਏ, ਤਾਂ ਕਿ ਲੋਕ ਸੁਖੀ ਪਰਲੋਕ ਸੁਹੇਲੇ ਹੋਵਣ। ਭੁੱਲਾਂ ਚੁੱਕਾਂ ਦੀ ਖਿਮਾ ਜੀ।
ਸੁਆਮੀ ਪਾਰ ਬ੍ਰਹਮ ਪਰਮੇਸ਼ਰ, ਤੁਮ ਖੋਜੋ ਜੁਗ ਜੁਗ ਨੇ, ਤੁਮਰੀ ਥਾਹ ਪਾਈ ਨਹੀਂ ਪਾਵੈ, ਜਨ ਨਾਨਕ ਕੀ ਪ੍ਰਭ ਵਡਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।